ਮੀਕਾ ਬਾਪ 4 ਯਹੋਵਾ ਦਾ ਧਰਮ ਰਾਜ ਆਖਰੀ ਦਿਨਾਂ ਵਿੱਚ ਐਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਕੂਬ ਦੇ ਪਰਮੇਸ਼ਵਰ ਦੇ ਭਵਨ ਨੂੰ ਚੜੀਏ ਭਾਈ ਉਹ ਸਾਨੂੰ ਆਪਣਾ ਰਾਹ ਦਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚਲੀਏ ਕਿਉਂ ਜੋ ਵਿਵਸਥਾ ਸਿਓਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਵਚਨ ਯਰੂਸ਼ਲਮ ਤੋਂ ਉਹ ਬਹੁਤੀਆਂ ਉਮਤਾਂ ਵਿੱਚ ਨਿਆਂ ਕਰੇਗਾ ਅਤੇ ਤੱਕੜੀਆਂ ਦੁਰੇੜੀਆਂ ਕੌਮਾਂ ਦਾ ਫੈਸਲਾ ਕਰੇਗਾ ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ ਅਤੇ ਆਪਣਿਆਂ ਬਰਛਿਆਂ ਨੂੰ ਦਾਤ ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ ਅਤੇ ਉਹ ਲੜਾਈ ਫੇਰ ਕਦੀ ਨਾ ਸਿੱਖਣਗੇ ਪਰ ਉਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜ਼ੀਰ ਦੇ ਬ੍ਰਿਖ ਹੇਠ ਬੈਠਣਗੇ ਅਤੇ ਕੋਈ ਉਨ੍ਹਾਂ ਨੂੰ ਨਹੀਂ ਡਰਾਏਗਾ ਕਿਉਂ ਜੋ ਸੈਨਾ ਦੇ ਯਹੋਵਾ ਦਾ ਮੁੱਖ ਵਾਕ ਹੈ ਸਾਰੀਆਂ ਉਮਤਾਂ ਆਪੋ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਚੱਲਦੀਆਂ ਹਨ ਪਰ ਅਸੀਂ ਆਪਣੇ ਪਰਮੇਸ਼ਵਰ ਯਹੋਵਾ ਦਾ ਨਾਮ ਲੈ ਕੇ ਸਦੀਪ ਕਾਲ ਤੀਕਰ ਚੱਲਾਂਗੇ ਉਸ ਦਿਨ ਯਹੋਵਾ ਦਾ ਵਾਕ ਹੈ ਮੈਂ ਲੰਗਿਆਂ ਨੂੰ ਇਕੱਠਾ ਕਰਾਂਗਾ ਅਤੇ ਕੱਢੇ ਹੋਇਆਂ ਨੂੰ ਜਮ੍ਹਾਂ ਕਰਾਂਗਾ ਨਾਲੇ ਉਨ੍ਹਾਂ ਨੂੰ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ ਮੈਂ ਲੰਗਿਆਂ ਨੂੰ ਇੱਕ ਬਕੀਆ ਬਣਾ ਦਿਆਂਗਾ ਅਤੇ ਦੂਰ ਕੱਢੇ ਹੋਇਆਂ ਨੂੰ ਇੱਕ ਤਕੜੀ ਕੌਮ ਅਤੇ ਯਹੋਵਾ ਸਿਓਨ ਪਹਾੜ ਵਿੱਚ ਉਨ੍ਹਾਂ ਉੱਤੇ ਰਾਜ ਕਰੇਗਾ ਹਾਂ ਹੁਣ ਤੋਂ ਲੈ ਕੇ ਸਦਾ ਤੀਕ ਤੂੰ ਹੇ ਏਦਰ ਦੇ ਬੁਰਜ ਸਿਓਨ ਦੀ ਧੀ ਦੇ ਪਰਬਤ ਤੇਰੇ ਕੋਲ ਉਹ ਆਵੇਗੀ ਹਾਂ ਪਹਿਲੀ ਹਕੂਮਤ ਯਰੂਸ਼ਲਮ ਦੀ ਧੀ ਦੀ ਪਾਤਸ਼ਾਹੀ ਆਵੇਗੀ ਹੁਣ ਤੂੰ ਕਿਉਂ ਚਿਲਾਉਂਦੀ ਹੈ ਕੀ ਤੇਰੇ ਵਿੱਚ ਕੋਈ ਪਾਤਸ਼ਾਹ ਨਹੀਂ ਕੀ ਤੇਰਾ ਸਲਾਹਕਾਰ ਨਾਸ ਹੋ ਗਿਆ ਕੀ ਜਨਨ ਵਾਲੀ ਵਾਂਗ ਪੀੜਾਂ ਤੈਨੂੰ ਲੱਗੀਆਂ ਹੇ ਸਿਓਨ ਦੀਏ ਧੀਏ ਪੀੜਾਂ ਨਾਲ ਜਨਨ ਵਾਲੀ ਵਾਂਗ ਜਨਮ ਦੇ ਹੁਣ ਤਾਂ ਤੂੰ ਨਗਰੋਂ ਬਾਹਰ ਜਾਵੇਂਗੀ ਅਤੇ ਰੜ ਵਿੱਚ ਰਹੇਂਗੀ ਤੂੰ ਬਾਬਲ ਨੂੰ ਜਾਵੇਂਗੀ ਉਥੋਂ ਤੂੰ ਛੁਡਾਈ ਜਾਵੇਂਗੀ ਉਥੇ ਯਹੋਵਾ ਤੈਨੂੰ ਤੇਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਵੇਗਾ ਹੁਣ ਬਹੁਤੀਆਂ ਕੌਮਾਂ ਤੇਰੇ ਵਿਰੁੱਧ ਇਕੱਠੀਆਂ ਹੋ ਗਈਆਂ ਉਹ ਕਹਿੰਦੀਆਂ ਹਨ ਉਹ ਭਿੱਟੀ ਜਾਵੇ ਅਤੇ ਸਾਡੀਆਂ ਡੇਲੀਆਂ ਸਿਓਨ ਵੱਲ ਟੱਡੀਆਂ ਰਹਿਣ ਪਰ ਉਹ ਯਹੋਵਾ ਦੀਆਂ ਸੋਚਾਂ ਨਹੀਂ ਜਾਣਦੇ ਨਾ ਉਹਦੀ ਸਲਾਹ ਸਮਝਦੇ ਹਨ ਕਿਉਂ ਜੋ ਉਹਨੇ ਉਨ੍ਹਾਂ ਨੂੰ ਭਾਰਿਆਂ ਵਾਂਗ ਖਲਵਾੜੇ ਵਿੱਚ ਇਕੱਠਿਆਂ ਕੀਤਾ ਹੇ ਸਿਓਨ ਦੀਏ ਧੀਏ ਉਨ ਗਾ ਮੈਂ ਤੇਰਾ ਸਿੰਘ ਲੋਹਾ ਅਤੇ ਤੇਰੇ ਖੁਰ ਪਿੱਤਲ ਬਣਾਵਾਂਗਾ ਤੂੰ ਬਹੁਤੀਆਂ ਉਮਤਾਂ ਨੂੰ ਚੂਰ ਚੂਰ ਕਰੇਂਗੀ ਅਤੇ ਮੈਂ ਉਨ੍ਹਾਂ ਦੀ ਅਜੋਗ ਕਮਾਈ ਯਹੋਵਾ ਲਈ ਉਨ੍ਹਾਂ ਦਾ ਮਾਲ ਧਨ ਧਰਤੀ ਦੇ ਪ੍ਰਭੂ ਲਈ ਅਰਪਣ ਕਰਾਂਗਾ